ਬੱਚਿਆਂ ਦੇ ਵਿਕਾਸ ਇਤਨੇ ਸੁੰਦਰ ਘਟਦੇ ਆ ਨਾ, ਪਤਾ ਨੀ ਉਹਨਾਂ ਨੇ ਪਤਾ ਨੀ ਕਿੱਥੋਂ ਨਾਪ ਤੋਲ ਕੇ ਬਣਾਏ ਆ। ਦਾਪਣ ਵਾਲੀ ਦੇਖ ਲੋ ਖਾਲੀ ਅੰਦਰੋਂ ਕੁੱਤਾ ਕਿੱਦਾਂ ਆਉਂਦਾ, ਜਿੱਦਾਂ ਕਹਿੰਦਾ ਖੋਟੇ ਪੈਸੇ ਵਾਂਗੂ ਵਾਪਸ ਆ ਜਾ, ਖੋਟੇ ਪੈਸੇ ਵਾਂਗੂ ਉਹਨੇ ਫੜਾਇਆ, ਉਹਨੇ ਫਟ ਉਹਦੇ ਵੱਲ ਸੁੱਟਦਾ ਚੱਕ ਬਈ ਇਹ ਨੀ ਚੱਲਣਾ। ਕਰੇ ਸ਼ੁਰੂ ਜੀ।
ਗਜਾਨਨ ਅੰਬੂਤ ਗਣ ਆਦਿ ਸੇਵੀ ਤੁਮਕ ਪਿਤ ਜੰਬੂ ਫਲ ਚਾਰ ਬਖਸ਼ਣ ਅਮਾ ਸੁਤਮ ਸੋਕ ਬਿਨਾ ਸ਼ਿਕਾਰ ਕਮ ਨਮਾਮੀ ਵਿਕਨੇਸ਼ਵਰ ਪਾਦ ਪੰਕਜਮ ਵਿਕਨੇਸ਼ਵਰ ਆਇਆ ਵਰਦ ਆਇਆ ਸੁਰਪ੍ਰੀ ਆਇਆ ਲੰਬੋਦਰ ਆਇਆ ਸਕਲ ਆਇਆ ਚਿਜਕ ਪੀਤ ਆਇਆ ਨਾ ਗਾਣਾ ਨਾ ਆਇਆ ਸੁਤੀ ਜਗ ਵੇ ਭੂਸ਼ਿਤ ਆਇਆ ਗੌਰੀ ਸੁਤਾ ਆਇਆ ਗਣਨਾਥ ਨਮੋ ਨਮਸਤੇ ਮੰਗਲਮ ਭਗਵਾਨ ਵਿਸ਼ਨੁ ਮੰਗਲਮ ਗਰੁੜ ਭਜਾ ਮੰਗਲਮ ਕਾਕਸ਼ ਮੰਗਲ ਆਇਆ ਤਨੋ ਹਰੀ। ਹਾਂਜੀ ਪ੍ਰਧਾਨ ਜੀ
248
ਅੱਛਾ ਕਿਵੇਂ ਅਬ ਕਬ ਤੱਕ ਵਿਚਾਰ ਕਰਨਾ ਪੜੇਗਾ ਐਸੀ ਇਹ ਸ਼ੰਕਾ ਕਰਕੇ ਉੱਤਰ ਕਹਿਤੇ ਹੈ। ਉਹ ਕਹਿੰਦੇ ਆ ਕੀ ਕਿਹਾ ਸੀ ਕੱਲ ਵੀ ਆਤਮਾ ਦਾ ਵਿਚਾਰ ਕਰੋ, ਵਾਰ ਵਾਰ ਉਹਦਾ ਸਿਮਰਨ ਕਰੋ, ਚੇਤੇ ਕਰੋ, ਯਾਦ ਰੱਖੋ ਉਹਨੂੰ। ਉਹ ਕਹਿੰਦੇ ਆ ਵੀ ਉਹ ਪਰਮਾਤਮਾ ਦਾ ਵਾਰ ਵਾਰ ਸਿਮਰਨ ਕਰੀਏ। ਕਦੋਂ ਤੱਕ ਕਰੀਏ? ਸਾਲ, ਦੋ ਸਾਲ, ਮਹੀਨਾ, ਦੋ ਮਹੀਨੇ, ਕਿੰਨਾ ਚਿਰ ਕਰੀਏ? ਅਬ ਉਹਦਾ ਉੱਤਰ ਦੇ ਰਹੇ ਆ ਕਿਵੇਂ। ਅੰਤਮ ਕਾਲ ਮਿਤੀ ਚੇਦ ਖੇਦੋ ਯਮ ਦਵੈਤ ਇੱਛੇ ਤਾਮ ਅਦਵੈਤੇ ਤੂੰ ਨਾ ਜੁਗਤੋ ਯਮ ਸਰਵ ਅਨਰਥ ਵਾਰੀ ਨਾਥ। ਕੀ ਕਹਿ ਰਿਹਾ? ਕਿਵੇਂ ਅੰਤ ਕਾਲਮ ਕਬ ਤੱਕ ਪੂਰਵਕਤ ਵਿਚਾਰ ਕਰਨਾ ਚਾਹੀਏ। ਜਿਹੜਾ ਪੂਰਵਕਤ ਮਾਨੇ ਜਿਹੜਾ ਉੱਪਰ ਦੱਸਿਆ ਗਿਆ ਹੈ ਆਤਮ ਤੱਤ ਦਾ ਵਿਚਾਰ ਕਰੋ, ਉਹ ਕਹਿ ਰਿਹਾ ਕਦੋਂ ਤੱਕ ਕਰਨਾ ਚਾਹੀਏ। ਇਤੀ ਚੇਤ ਕਹਿੰਦਾ ਜਦੀ ਤੁਸੀਂ ਐਸਾ ਪ੍ਰਸ਼ਨ ਕਰ ਕੀਤਾ, ਇਤੀ ਚੇਤ ਚੇਤ ਮਾਨੇ ਜਦੀ, ਜੇ ਤੁਸੀਂ ਐਸਾ ਪ੍ਰਸ਼ਨ ਕੀਤਾ, ਕਿਹੜਾ ਕੀਤਾ ਵੀ ਵਿਚਾਰ ਕਦੋਂ ਤੱਕ ਕਰਨਾ ਚਾਹੀਏ। ਜਦੀ ਐਸਾ ਕਹਿਤੇ ਹੋ ਤੋ ਅਯਮ ਖੇਦ ਦਵੈਤ ਇੱਛੇ ਤਾਮ, ਜਾਂ ਖੇਦ ਦਵੈਤ ਨੇ ਕਰਨਾ ਚਾਹੀਏ। ਕਹਿੰਦਾ ਇਹ ਤੁਸੀਂ ਦਵੈਤ ਬਾਰੇ ਕਿਉਂ ਨਹੀਂ ਪੁੱਛਿਆ? ਕੀ ਪ੍ਰਸ਼ਨ ਉਹਦਾ? ਉਹਦਾ ਪ੍ਰਸ਼ਨ ਸੀ ਵੀ ਆਤਮ ਚਿੰਤਨ ਕਬ ਤੱਕ ਕਰਨਾ ਚਾਹੀਏ, ਸਾਨੂੰ ਦੱਸੋ। ਤੇ ਉਹ ਉਹਨੂੰ ਉੱਤਰ ਦੇ ਰਿਹਾ ਵੀ ਤੇਰਾ ਪ੍ਰਸ਼ਨ ਜਿਹੜਾ ਇਹ ਤੇ ਗਲਤ ਆ, ਤੂੰ ਇਹ ਪੁੱਛਣਾ ਸੀ ਵੀ ਸੰਸਾਰ ਦਾ ਚਿੰਤਨ ਕਬ ਤੱਕ ਕਰਨਾ ਚਾਹੀਏ। ਠੀਕ ਹੈ ਜੀ, ਜਾਂ ਖੇਦ ਦਵੈਤ ਮੈਂ ਕਰਨਾ ਚਾਹੀਏ, ਨਾ ਦਵੈਤ ਮੈਂ ਕਰਨਾ ਚਾਹੀਏ। ਅਦਵੈਤੇ ਤੂੰ ਅਯਮ ਯੁਕਤਾ ਨਾ, ਅਦਵੈਤ ਵਿਚਾਰ ਮੈਂ ਤੂੰ ਜਹ ਖੇਦ ਉਚਿਤ ਨਹੀਂ। ਵੀ ਇਹ ਤੈਨੂੰ ਪਹਿਲਾਂ ਫਿਕਰ ਪੈ ਗਿਆ ਕਦੋਂ ਤੱਕ ਚਿੰਤਨ ਕਰਨਾ, ਸੰਸਾਰ ਦਾ ਚਿੰਤਨ ਕਰਦਾ ਕਰਦਾ ਤੂੰ ਥੱਕਿਆ ਨਹੀਂ? ਪਰਮਾਤਮਾ ਦਾ ਤੈਨੂੰ ਪਹਿਲਾਂ ਹੀ ਕਹਿਤਾ ਵੀ ਚਿੰਤਨ ਕਰ, ਤੇ ਤੂੰ ਪਹਿਲਾਂ ਹੀ ਪੁੱਛਣ ਲੱਗ ਗਿਆ ਕਿੰਨਾ ਕੁ ਚਿਰ ਕਰਾਂ ਸੰਸਾਰ ਦਾ। ਜਦੋਂ ਤੂੰ ਜੰਮਿਆ ਤਾਂ ਤੇ ਕਿਸੇ ਨੂੰ ਪੁੱਛਿਆ ਨੀ ਵੀ ਸੰਸਾਰ ਦਾ ਚਿੰਤਨ ਕਦੋਂ ਤੱਕ ਕਰਾਂ, ਤੇ ਪਰਮਾਤਮਾ ਦਾ ਤੈਨੂੰ ਕਿਹਾ ਸਿਮਰਨ ਕਰ, ਤੂੰ ਪੁੱਛਿਆ ਕਦੋਂ ਦਾ ਕਰਨਾ। ਫਿਰ ਉਹ ਕੰਮ ਕਰਨਾ ਹੈ ਕਹਿੰਦਾ ਵੀ ਇਹ ਤੂੰ ਸੰਸਾਰ ਬਾਰੇ ਤੇ ਪੁੱਛਿਆ ਨੀ। ਅਦਵੈਤ ਵਿਚਾਰ ਮੈਂ ਤੂੰ ਜਹ ਖੇਦ ਉਚਿਤ ਨਹੀਂ। ਕਹਿੰਦਾ ਅਦਵੈਤ ਮੈਂ ਤੇ ਵਿਚਾਰ ਜਿਹੜਾ ਤੂੰ ਪ੍ਰਸ਼ਨ ਕੀਤਾ ਇਹ ਉਚਿਤ ਨਹੀਂ, ਕਿਉਂਕਿ ਸਰਵ ਅਨਰਥ ਵਾਰਨਾਤ, ਅਦਵੈਤ ਵਿਚਾਰ ਸਰਵ ਅਨਰਥੋਂ ਕਾ ਨਿਵਾਰਨ ਕਰਨ ਵਾਲਾ ਹੈ। ਕਹਿੰਦਾ ਜੇ ਤੂੰ ਕਰੇਗਾ ਤੇ ਤੇਰੇ ਸਾਰੇ ਜਿਹੜੇ ਅਨਰਥ ਹੈ ਮਨੇ ਦੁੱਖ ਸਾਰੇ ਨਸ਼ਟ ਹੋ ਜਾਣਗੇ। ਤੇ ਜਦੋਂ ਸਾਰੇ ਦੁੱਖ ਨਸ਼ਟ ਹੋ ਗਏ ਜਿਹਦੇ ਵਿੱਚ ਜਿਹਦੇ ਵਿਚਾਰ ਦੇ ਨਾਲ, ਫਿਰ ਉਹ ਵਿਚਾਰ ਨੂੰ ਕਿਉਂ ਛੱਡੂਗਾ ਕੋਈ? ਉਹ ਜਿਹਦੇ ਤੇ ਸਾਰੇ ਦੁੱਖ ਪ੍ਰਾਪਤ ਹੋ ਰਹੇ ਆ ਉਹ ਵਿਚਾਰ ਵਾਸਤੇ ਕਦੀ ਛੱਡਣ ਨੂੰ ਸੋਚਿਆ ਵੀ ਨਹੀਂ ਆਪਾਂ। ਇਹ ਸੰਸਾਰ ਦੇ ਵਿਚਾਰ ਦੇ ਨਾਲ ਸਾਨੂੰ ਸਾਰੇ ਦੁੱਖ ਪ੍ਰਾਪਤ ਹੋ ਰਹੇ ਆ, ਤੇ ਪਰਮਾਤਮਾ ਦਾ ਵਿਚਾਰ ਕਰਾਂਗੇ ਤੇ ਸਾਰੇ ਦੁੱਖ ਕੱਟੇ ਜਾਣਗੇ। ਕਹਿੰਦਾ ਇਹ ਤੇ ਤੂੰ ਸੋਚਿਆ ਨੀ ਵੀ ਸਾਰੇ ਦੁੱਖ ਕੱਟਣੇ ਆ ਕਿ ਬਣਾਉਣੇ ਆ, ਤੂੰ ਵਿਚਾਰ ਬਾਰੇ ਪੁੱਛ ਲਿਆ। ਠੀਕ ਆ ਜੀ ਰਾਮ ਜੀ, ਕੀ ਗੱਲ?
ਠੀਕ ਹੈ ਜੀ,
ਬੈਟਰੀ ਡਾਊਨ।
ਅੱਛਾ,
ਇਸ ਪ੍ਰਕਾਰ ਅਦਵੈਤ ਤੱਤ ਕਾ ਅਪਰੋਕਸ਼ ਗਿਆਨ ਯੁਕਤ ਮੁਝੇ ਮੁਝਮੇ ਸ਼ੁਦਾ ਪਿਪਾਸਾ ਰੂਪ ਅਨਰਥ ਦਿੱਛੇਮਾਨ। ਦੇਖੋ ਹੋਣੇ ਕੇ ਕਾਰਨ ਆਤਮ ਗਿਆਨ ਕੀ ਅਨਰਥ निवारकता असिद्ध है। देखो की कह रहे, निवारकता असिद्ध है, अनर्थ निवारकता असिद्ध है। इस प्रकार आशंका उठाकर विकल्प पूर्व समाधान करते हैं। की कह रहे, प्रश्न किया उन्हें जिन्हों अप्रोक्ष ज्ञान हो गया, ठीक है जी। प्रश्न फिर सुन लो की कह रहे, और शंका सुन लो। इस प्रकार अद्वैत तत्व का अप्रोक्ष ज्ञान युक्त मुझ में, तो कह रहा मैनू अप्रोक्ष ज्ञान हो गया, शंकावादी कह रहा, शंकावादी कोई बंदा कह रहा कि मैनू अप्रोक्ष ज्ञान हो गया, ठीक है। शुदा पिपासा रूप अनर्थ दृश्यमान, भुख प्यास फिर लगी जाती है, ये अनर्थ तो निवृत्त होया ही नहीं। तुसीं कहिंदे सारे अनर्थ निवृत्त हो जाएंगे, ठीक है जी। शुदा पिपासा, शुदा मैंने भुख प्यास, शुदा पिपासा रूप अनर्थ दृश्यमान, ये देखने जा रहे हैं। ज्ञानी ज्ञान मतलब ऐदा कह लो कि जिन्हों ज्ञान हो गया उदे भी जेडे भुख प्यास वो तो नहीं मरती, तो फिर तुसीं कहिंदे सारे अनर्थ निवृत्त हो जाएंगे, तो कितने निवृत्त होए, ठीक है ना। होने के कारण आत्म ज्ञान की अनर्थ निवारकता असिद्ध है, इसलिए आत्म ज्ञान जेड़ा है तुसीं कहिंदे सारे अनर्थ निवृत्त हो जाएंगे, ये तुहाडी गल नहीं ठीक। इस प्रकार आशंका उठाकर विकल्प पूर्वक समाधान करते हैं। ये प्रश्न किया उन्हें, हुण इहदा समाधान कर लगे आ। हुण तुसीं इह दसो कि प्यास किहदा धर्म है, विचार सागर विचार चंद्र जी तुसीं पढ़ आए जे, हाँ जी, हाँ प्राणा दा, शरीर दा नहीं, शरीर दा धर्म नहीं है। जदों प्यास लगती की कहिंदे आ, ओ मेरे ते प्राण निकलते जा रहे आ, पानी ते प्याजे गला सुक रहा मेरा। दूसरी गल, भुख भी प्राणा का धर्म है, शुदा पिपासा प्राणा का धर्म है। किदां धर्म प्राणा का, वह कहिंदे भी जिहड़ा बंदा प्रशादा नहीं छकदा, ठीक है, उन्हें हुण 10 दिन प्रशादा नहीं छकिया, वह कमजोर हो गया। तो कमजोर क्यों होया, प्राण जिहड़े है उन्होंने आहार चाहिए, तुसीं बाहरों नहीं दोगे तो अंदर चर्बी नूं खाएगा, वह चर्बी नूं खाएगा तो कमजोर हो जाएगा बंदा। इस वास्ते रजनीश पता की कहिंदा सी, रजनीश कहिंदे आ, रजनीश कहिंदे आ भी जिहड़ा उपवास है ना ये मासाहार है, उपवास करना मासाहार करना है। कहिंदा ये किदां हो गया मासाहार, कहिंदा मासाहार या तुसीं प्राण नूं बाहरों भोजन नहीं दोगे तो अंदरों मास ही खाएगा, मासाहार तो हो ही गया। गल ठीक है, इन्हां गल्लां तो उहदी बनदी नहीं ना बदमाना नाल। आप डूंगा विचार करो तो गल बिल्कुल ठीक है, सुधा पिपासा प्राण का धर्म है भुख प्यास, तो जे तुसी प्राण नूं बाहरों नहीं दोगे तो उन्हें तो कुछ ना कुछ खाना ही है ना, तो अंदरों चर्बी खानी शुरू कर देगा तो फिर बंदा कमजोर हो जाएगा। तो फिर यह किहदा धर्म होया, प्राणा का, आत्मा का नहीं जे, ठीक है जी। चलो, शुदा पिपासा दयो दृष्टा यथा पूर्व मीति चेत मत शब्द वाच्यो अहम अहंकारो दृश्यताम नेति को वदेत। की कह रहे हैं, मई अद्वैतम आत्म तत्व का साक्षात्कार वाले मुझ में, वो अपने आप नु कह रहा ग्रंथकार, अंदा मन लो मैंने मेरे को ब्रह्म ज्ञान हो गया, ग्रंथकार कह रहा मुझ में है, वो कह रहा मेनू ज्ञान ब्रह्म ज्ञान हो गया। शुदा पिपास आदया यथा पूर्वम, जैसे पहला मैं भुख प्यास लगती ऐसे ब्रह्म ज्ञान होने के बाद भी भुख प्यास लग रही है, ठीक है जी। शुदा पिपासा आदि अनर्थ ज्ञान से पहले के जैसे ही दृष्टा देखे जाते हैं, अंदर जिदा पहला भुख लगती सी प्यास लगती सी, एदा ज्ञान होने के बाद भी भुख लग रही है प्यास लग रही है, इसलिए अद्वैत आत्म ज्ञान अनर्थ का निवारक कैसे, तुसीं कह रहे सारे अनर्थ निवृत्त हो जाएंगे तो कैसे होए, तो है नहीं पहला दी तरह भुख प्यास लग रही मैनू। इति चेत, अंदा जदी तुसी ऐसी शंका करदे हो, ऐसी शंका होने पर समाधान कहते हैं, अंदा इहदा तुहानूं समाधान दसदे आ। की इहदा समाधान है, मत शब्द वाच्यो अहम शब्द का वाच्य अर्थ अहंकार, अंदे कौन कह रहा मैनू भुख लगी आ,
ਮੇਰੇ ਵਿੱਚ ਜਿਹੜੇ ਅਨਰਥ ਹੈ ਬ੍ਰਹਮ ਗਿਆਨ ਹੋਣ ਤੋਂ ਪਹਿਲਾਂ ਸੀ, ਜੈਸੇ ਐਸੇ ਬ੍ਰਹਮ ਗਿਆਨ ਹੋਣ ਤੋਂ ਬਾਅਦ ਵੀ ਐਸੇ ਹੀ ਧਰਮ ਹੈ। ਆਂਦਾ ਉਹ ਕੌਣ ਕਹਿ ਰਿਹਾ ਹੈ, ਮਤ ਸ਼ਬਦ ਵਾਚੂ ਅਹਮ ਸ਼ਬਦ ਕਾ ਵਾਚੀ ਅਰਥ, ਅਹੰਕਾਰ ਕਹਿ ਰਿਹਾ ਜੀ ਉਹ, ਅਹਮ ਸ਼ਬਦ ਕਾ ਵਾਚੀ ਅਰਥ ਕੌਣ ਹੈ, ਅਹੰਕਾਰ ਲਕਸ਼ ਅਰਥ, ਆਂਦਾ ਲਕਸ਼ ਅਰਥ ਨਹੀਂ ਕੁਛ ਕਹਿ ਰਿਹਾ, ਵਾਚੀ ਅਰਥ ਅਹੰਕਾਰ ਮੇ ਅਰਥਾਤ ਅਨਾਤਮ ਪਦਾਰਥ ਮੇ ਦ੍ਰਿਸ਼ਯਤਾਮ ਸ਼ੁਦਾ ਪਾਸਾ ਆਦਿ ਅਨਰਥ ਕੋ ਦੇਖੋ। ਆਂਦਾ ਉਹ ਅਨਾਤਮ ਪਦਾਰਥ ਹੈ ਪ੍ਰਾਣ ਜਿਹੜਾ ਹੈ, ਤੇ ਇਹ ਉਹਦੇ ਧਰਮ ਹੈ ਆਤਮਾ ਦੇ ਨੀ ਜੇ। ਹੁਣ ਬ੍ਰਹਮੀ ਗਿਆਨੀ ਜਿਹੜੇ ਹੋਏ ਆ ਕਿ ਉਹਨਾਂ ਨੂੰ ਭੁੱਖ ਪਿਆਸ ਨਹੀਂ ਸੀ ਲੱਗਦੀ, ਉਹ ਸੌਂਦੇ ਨਹੀਂ ਸੀ, ਫਿਰ ਕੱਪੜੇ ਵੀ ਪਹਿਨਦੇ ਸੀ, ਤੇ ਫਿਰ ਤੁਸੀਂ ਕਹੋ ਵੀ ਇਹ ਉਹਨੂੰ ਬ੍ਰਹਮ ਗਿਆਨ ਨਹੀਂ, ਇਹ ਨਹੀਂ ਗੱਲ। ਰਾਜਾ ਜਨਕ ਰਾਜ ਵੀ ਕਰੀ ਜਾ ਰਿਹਾ, ਪਾਪੀਆਂ ਨੂੰ ਡੰਡ ਵੀ ਦੇਈ ਜਾ ਰਿਹਾ, ਬ੍ਰਾਹਮਣਾਂ ਦੀ ਪੂਜਾ ਵੀ ਕਰੀ ਜਾ ਰਿਹਾ, ਯੁੱਧ ਵੀ ਕਰ ਰਹੇ ਆ। ਦੇਖੋ ਪਿਤਾਮਾ ਭੀਸ਼ਮ ਗੰਗਾ ਪੁੱਤਰ ਜੀ, ਸਭ ਕੁਛ ਬ੍ਰਹਮ ਗਿਆਨ ਸੀ ਉਹਨਾਂ ਨੂੰ, ਪਰ ਫਿਰ ਵੀ ਸਾਰੇ ਕੰਮ ਕਰ ਰਹੇ, ਦੁਖੀ ਵੀ ਹੋ ਰਹੇ ਆ ਦੁਰਯੋਧਨ ਦੀਆਂ ਗੱਲਾਂ ਸੁਣ ਕੇ, ਔਰ ਆਸ਼ੀਰਵਾਦ ਵੀ ਦੇ ਰਹੇ ਆ, ਯੁੱਧ ਵੀ ਕਰ ਰਹੇ ਆ, ਤੇ ਕਹੋਗੇ ਉਹ ਅਗਿਆਨੀ ਸੀ, ਉਹ ਇਹ ਆਤਮਾ ਦੇ ਵਿੱਚ ਕੁਛ ਨਹੀਂ ਦੇਖਦੇ, ਇਹ ਬਾਰ ਬਾਰ ਹੈ। ਇਹ ਕਹਿਣ ਦਾ ਉਹਦਾ ਮਤਲਬ ਹੈ, ਨਾ ਇਤੀ ਕਹਾ ਅਵਦੇਤ ਨਹੀਂ, ਇਸ ਪ੍ਰਕਾਰ ਅਹੰਕਾਰ ਮੇ ਸ਼ੁਦਾ ਆਦਿ ਕਾ ਸਰੂਪ ਸੇ ਨਿਸ਼ੇਧ ਕੌਣ ਕਰਤਾ ਹੈ। ਆਂਦੇ ਅਸੀਂ ਅਹੰਕਾਰ ਆਦਿਓ ਮੇ ਜਿਹੜਾ ਸ਼ੁਦਾ ਪਿਪਾਸਾ ਉਹਦਾ ਨਿਸ਼ੇਧ ਨਹੀਂ ਕਰ ਰਹੇ, ਆਤਮਾ ਮੇ ਨਿਸ਼ੇਧ ਕਰ ਰਹੇ ਹਾਂ। ਠੀਕ ਆ ਜੀ ਪ੍ਰਧਾਨ ਜੀ, ਕੀ ਗੱਲ ਹੈ,
ਮੈਂ ਇਹ ਸੋਚ ਰਿਹਾ ਜੀ,
ਹਾਂਜੀ,
ਵੀ ਫੇਰ ਇਹ ਜਦੋਂ ਸਰੀਰ ਅਹਮ ਨੂੰ ਇਹ ਦੁੱਖ ਹੈ ਜੀ, ਪ੍ਰਾਣਾਂ ਨੂੰ ਇਹ ਦੁੱਖ ਹੈ, ਜਾਂ ਜਿਹੜੇ ਸਰੀਰ ਕਰਕੇ ਆਪਾਂ ਕਹਿੰਦੇ ਇਸੇ ਚ ਦੁੱਖ ਹੈ, ਆਤਮਾ ਚ ਤਾਂ ਕੋਈ ਦੁੱਖ ਨਹੀਂ,
ਨਾ ਉਹ ਚ ਕਿੱਥੇ ਦੁੱਖ ਆ ਜੀ,
ਦੁੱਖ ਤਾਂ ਦੂਰ ਆਪਾਂ ਇਸ ਚੀਜ਼ ਦਾ ਕਰਨਾ ਵੀ ਅਹਮ ਦਾ ਖਤਮ ਕਰਨਾ ਜੀ,
ਸਮਝੋ
ਪਹਿਲੇ ਹੀ ਬਿਨਾਂ ਦੁੱਖ ਤੋਂ, ਫਿਰ ਉਹਦਾ ਤਾਂ ਕੋਈ ਫਾਇਦਾ ਨਾ ਹੋਇਆ ਜਾਂਦਾ,
ਇਹੀ ਤੇ ਜਾਨਣਾ ਹੈ ਨਾ, ਇਹੀ ਜਾਨਣਾ ਦੁੱਖ ਨਿਵਰਤੀ ਹੋ ਜੀ। ਅਜੇ ਸਾਡੀ ਜਿਹੜੀ ਅਹਮ ਬੁੱਧੀ ਆਪਾਂ ਇਹਨੂੰ ਕਹਿ ਰਹੇ ਹਾਂ, ਸਰੀਰ ਨੂੰ ਲੈ ਕੇ ਹਮ ਕਹਿ ਰਹੇ ਹਾਂ, ਤੇ ਜਿਹੜੇ ਇਹਦੇ ਦੁੱਖ ਸੁੱਖ ਹੈ ਉਹ ਆਪਣੇ ਮੰਨ ਰਹੇ ਹਾਂ,
ਇਹਦੇ ਦੁੱਖ ਸੁੱਖ ਵੀ ਨਿਵਰਤ ਹੋਣੇ ਚਾਹੀਦੇ ਨੇ।
ਸੁਣੋ ਨਾ, ਜਦੋਂ ਹੁਣ ਤੁਹਾਨੂੰ ਪਤਾ ਲੱਗ ਗਿਆ, ਜਦੋਂ ਕਿਸੇ ਬੰਦੇ ਨੂੰ ਵੀ ਪਤਾ ਲੱਗ ਗਿਆ ਵੀ ਮੈਂ ਸਰੀਰ ਨਹੀਂ ਹੂੰ, ਹੁਣ ਇਹ ਤੁਸੀਂ ਜੇ ਨਹੀਂ ਨਾ, ਤੁਸੀਂ ਇਹਦੇ ਨਾਲ ਅਲੱਗ ਜੇ, ਇਹ ਟੁੱਟੇ ਰਹੇ ਤੁਹਾਨੂੰ ਇਹਦੇ ਨਾਲ ਕੀ ਦੁੱਖ ਹੋਊਗਾ, ਏਦਾਂ ਹੀ ਆ। ਜਦੋਂ ਸਰੀਰ ਤੋਂ ਅਲੱਗ ਹੋ ਗਏ, ਪਤਾ ਲੱਗ ਗਿਆ ਵੀ ਮੈਂ ਇਹ ਨਹੀਂ ਹੂੰ, ਤੇ ਫਿਰ ਦੁੱਖ ਨਹੀਂ ਹੋਣਗੇ। ਦੁੱਖ ਸੁੱਖ ਕਿਹਨੂੰ ਹੁੰਦਾ, ਮਨ ਨੂੰ, ਜਦੋਂ ਕਿੰਨਾ ਬੰਦਾ ਦੁਖੀ ਆ, ਕਿੰਨਾ ਉਹ ਓਪਰੇਸ਼ਨ ਹੋਇਆ ਜਾਂ ਸੱਟ ਲੱਗੀ ਆ, ਚੋਟ ਲੱਗੀ ਕਿਤੇ ਉਹਨੂੰ ਵਿਚਾਰੇ ਨੂੰ, ਤੇ ਜਦੋਂ ਉਹ ਸੌ ਜਾਂਦਾ ਉਦੋਂ ਦੁੱਖ ਕਿੱਥੇ ਜਾਂਦੇ ਉਹਦੇ, ਜਦੋਂ ਜਗ ਜਾਂਦਾ ਉਦੋਂ ਫਿਰ ਹਾਇਆ ਕਰਨ ਲੱਗ ਜਾਂਦਾ, ਉਹ ਹੋਇਆ ਕੀ, ਵੀ ਦੁੱਖ ਨੂੰ ਅਨੁਭਵ ਕਰਨ ਵਾਲਾ ਕਿਹੜਾ ਸੀ, ਮਨ, ਉਹ ਲੀਨ ਹੋ ਗਿਆ ਤੇ ਦੁੱਖ ਨਹੀਂ ਰਿਹਾ। ਇਹੀ ਮਨ ਜਦੋਂ ਨਾ ਰਹੇਗਾ, ਜਾਗਰਤ ਅਵਸਥਾ ਵਿੱਚ ਇਹਦੇ ਸੰਕਲਪ ਵਿਕਲਪ ਬੰਦ ਹੋ ਜਾਣਗੇ, ਤੇ ਫਿਰ ਸਰੀਰ ਦੇ ਦੁੱਖ ਨਹੀਂ ਆਉਂਦੇ,
ਸਰੀਰ ਦੇ ਤਾਂ ਦੁੱਖ ਦੁੱਖ ਸੁੱਖ ਹੁੰਦੇ ਰਹਿਣਗੇ,
ਉਹ ਰਹਿਣਗੇ, ਉਹ ਤੇ ਪ੍ਰਾਰਬਧ ਅਵਸਥਾ ਹੈ ਨਾ, ਹਾਂ, ਜਿਹੜੀ ਪਿਛਲੇ ਜਨਮ ਦੇ ਕਰਮ ਹੈ ਉਹਨੂੰ ਕਹਿੰਦੇ ਪ੍ਰਾਰਬਧ, ਉਹ ਤੇ ਭੁਗਤਣੀ ਪਊਗੀ। ਬਸ ਇਹ ਹੈ ਵੀ ਬ੍ਰਹਮ ਗਿਆਨੀ ਆਪਣਾ ਨਹੀਂ ਸਮਝਦਾ ਸਰੀਰ, ਜਿੱਦਾਂ ਗੁਰੂ ਅਰਜਨ ਦੇਵ ਜੀ ਦੇਖੋ, ਕਿ ਉਹਨਾਂ ਨੂੰ ਕਸ਼ਟ ਨਹੀਂ ਸੀ ਹੋਇਆ, ਨਹੀਂ ਹੋਇਆ, ਕਿਉਂ ਨਹੀਂ ਹੋਇਆ, ਕਿਉਂਕਿ ਸਰੀਰ ਤੋਂ ਅਲੱਗ ਸੀ, ਉਹ ਕਹਿੰਦੇ ਸੀ ਇਹ ਜੇ ਕੀਤੇ ਆ ਤੇ ਭੁਗਤਣੇ ਪੈਣਗੇ, ਭੁਗਤ ਹੁਣ ਮੈਨੂੰ ਵੀ ਕਹਿੰਦਾ, ਠੀਕ ਹੈ ਨਾ। ਵਸਤੂਤਾ ਚੇਤਨ ਸਰੂਪ ਆਤਮਾ ਮੇ ਸ਼ੁਦਾ ਪਿਪਾਸਾ ਕੋ ਪ੍ਰਤੀਤ ਨਾ ਹੋਣੇ ਪਰ ਵੀ, ਦੇਖ ਲਓ ਕੀ ਕਹਿ ਰਿਹਾ, ਕਹਿ ਰਿਹਾ ਵਸਤੂਤਾ ਮੈਨੇ ਅਸਲ ਵਿੱਚ ਜਿਹਨੂੰ ਕਹਿੰਦੇ ਆਪਾਂ ਪੰਜਾਬੀ, ਕਹਿੰਦਾ ਅਸਲ ਵਿੱਚ ਚੇਤਨ ਸਰੂਪ ਆਤਮਾ ਮੇ ਸ਼ੁਦਾ ਪਿਪਾਸਾ ਕੋ ਪ੍ਰਤੀਤੀ ਨਾ ਹੋਣੇ ਪਰ ਵੀ, ਆਤਮਾ ਮੇ ਸ਼ੁਦਾ ਪਿਪਾਸਾ ਕੀ ਪ੍ਰਤੀਤੀ ਨਹੀਂ ਹੈ, ਫੀ ਭਰਮ ਮੇ ਪ੍ਰਤੀਤ ਹੋਗੀ, ਉਹ ਭਰਮ ਸੇ ਪ੍ਰਤੀਤ ਹੋ ਰਹੀ ਹੈ, ਭ੍ਰਾਂਤੀ ਸੇ। ਇਸ ਪ੍ਰਕਾਰ ਆਸ਼ੰਕਾ ਉਠਾ ਕਰ ਤਾਵਤੋ ਅਨਰਥ ਕਾ ਹੇਤੂ ਅਧਿਆਸ ਕੀ ਨਿਵਿਰਤੀ ਕੇ लिए सदा विवेक करना चाहिए, ऐसा उत्तर देते हैं। आंदा फिर जेड़ा अध्यास है उन्हें निवृत्त करो, ये दुखां नूं निवृत्त ना करो, ये अपने आप निवृत्त हो जाएंगे। इन्हां नूं भी तुसीं ये दसो, गुरु तेग बहादुर पता नहीं केड़े गुरु महाराज साहब की बाणी है ना, जतन बहुत सुख के किए, दुख का कियो ना कोए। आगे जतन बहुत सुख के किए, दुख का किया ना किए, दुख का किया ना कोए, है ना। इहदा अर्थ की आ कि जो भी बंदा है, जो भी पुरुष है, स्त्री है, पुरुष है, बच्चा है, वह सारे जतन की करते मैनू सुख मिले, सुख दे साधन करते, फिर दुख कितों आ जाता। दुख का तो साधन किया कोई नहीं, दुख वास्ते कोई साधन किया कि जप तप किया मैनू दुख आवे। आपां सुख दे साधन करते हैं जदों दे आपां होश संभाली, तो फिर भी दुख आ रहे हैं। दुख जदों अपने समय तो आ ही जाता, फिर बंदा सोचता मैं तो अजे तक किसी का बुरा नहीं किया, मैनू क्यों दुख हो रहा। वो साढ़े पिछले कर्मों के फल आ। इस शरीर के जेड़े ये शरीर को सुख अथवा दुख हुण मिलने जे, वो अपनी भ्रांति कढ़ दो भी इस जन्म का फल है, इस जन्म का फल नहीं जे, वो पिछले जन्म के हिसाब न सानू ये शरीर मिलिया जे। हुण जिदा दे कर्म करोगे उदा दा अगे मिलेगा, वो नहीं शरीर लेना चाहते तो फिर इत्थे आ जाओ। जन्म मरण कटना होवे तो फिर दूसरा काम कर लो, तो जे तुसी चाहते जे भी दुख ना आवे तो दुख ता ही नहीं आएगा जे आपां दुख वाला कोई काम ना करांगे। ते पिछ हुण नहीं कीते, पिछले जन्म च कीते आ, वो भुगत रहे हैं। ये पिछले जन्म का फल है भी ये शरीर। जितने पिछले जन्म च पुन जां पाप होए साडे तो उस वास्ते सानू ये शरीर मिलिया है। जदों वो पुन पाप ये शरीर ने भोग ले, ये शरीर खत्म, फिर ये जेड़ा हुण ये शरीर ने इस जन्म च कीते आ वो फिर दूसरे जन्म च मिलणगे। की पता इस जन्म च साडे को पशु वाला कर्म नहीं हो गया, पशु बनना पवे, पक्षी बनना पवे। इस वास्ते जो बीजोगे कर्मा संदड़ा खेत, जिहा बीजे जिदा का बीजोगे उदा दे वड्डोगे। एक कर्मा का फल जे, ठीक है जी। आप की कह रहे हैं, जिद रूपे भी प्रसजे रन तदात्मा ध्यास तो यदि मा ध्यासम कुरु किंतु त्वम वेकम कुरु सर्वदा तदात्म ध्यासस्ता वस्तुता चिद आत्मा में अनर्थ का हो, अनर्थ ना होने पर भी। देख लो की कह रहे हैं, अंधा वास्तव में असल विच चिद आत्मा चेतन जो आत्मा है उदे विच अनर्थ मैंने दुख, अनर्थ ना होने पर भी, ठीक है। अभेद भ्रांति से देख लो, केड़ी भ्रांति होगी सानू, अभेद, अभेद की हो गया, आत्मा अलग है और शरीर अलग है, यह ज्ञान ना होना। जदों ये ज्ञान हो गया तो भेद हो गया, नहीं समझ लगी जी साहब, एक समझ रहे हैं शरीर नू और आत्मा नू एक समझ रहे हैं, ता सानू दुख हो रहे जे। हाँ, जदों आपां नू अलग अलग कर दांगे फिर गल बन जाएगी। अभेद भ्रांति से चिद चिद रूपे भी प्रसज्जे रन चेतन स्वरूप आत्मा में भी अनर्थ प्राप्त होंगे। कहिंदा जदों तुसी उहदे नाल एकमिक हो जाओगे तो फिर की होगा, फिर वो आत्मा विच प्रतीत होंगे। यदि अध्यासम मां कुरु, अगर ऐसा कहते हो तो अभेद भ्रम मत करो, फिर की करा भ्रम की निवृत्ति करो। किंतु तुम सर्वदा विवेकम कुरु, परंतु तू सर्वदा अनर्थ के हेतु अध्यास की निवृत्ति के लिए विवेक कर। ये कह रहे हैं विवेक ज्ञान कर, विवेक मैंने सत असत का विवेक, विवेक नु कहिंदे आ, विवेक दी विचार सागर विच की परिभाषा सी, हां की विवेक दी की परिभाषा सी, ब्रह्म सत आत्मा सत जगतां के प्रतिकूल, ऐसा ज्ञान विवेक है सब साधन को मूल, सारिया साधना की जड़ ये है। केड़ा? आत्मा सत है, जगत ताके प्रतिकूल, जगत बिल्कुल उल्ट माने असत। ते शरीर कितों मिले सानू? जगत चो मिले भाई, ये शरीर कितों मिले सानू? ते ये जदों कहता जग मिथ्या है ये कह रहे हो, ठीक है जी। अब हुण क्या सुनो की कह रहे है, असली गल जिहड़ी है वो आज सानू जन्म मरण कराउण वाली जिहड़ी कुंडी है ना, ग्रंथी जिहनू कह दिंदे आ, वो आज की कह रहे है, अनादि काल की वासना के कारण बारंबार भ्रांत होने पर भी उसकी निवृत्ति के लिए वेका अभ्यास ही उपाय है। आंदा वासना जिहड़ी है वो बारंबार तुहानू उत्थे लगा रही है, जैसी वासना अंदर बैठी है वो बार बार तुहानू उसे काम च लगा रही है, इसलिए उन्हें दूर करने का अभ्यास करो, दूसरा उपाय नहीं। अंदा दूसरा कोई उपाय नहीं जी, इस वार्ता को कहते हैं, कोई दूजा उपाय दसिया हो किसी ने कि ऐदा कर लो तो मुक्ति हो जाएगी, अंदे वो कोई नहीं है। कोई शास्त्र पढ़ लो, कोई ग्रंथ पढ़ लो, धार्मिक किसे धर्म का पढ़ लो, वो की कहणगे? मन नू वस च कर लो, ठीक है ना, मन नू वस च करो, मन नू वस च करो, ते मन नू वस च कर लिया तो फिर की होया? फिर कम ही बन गया। तो गुरु ग्रंथ साहब गुरबाणी की कह रही है, मन जीते जग नू जितने वास्ते मत पै, ये नहीं जित सकता तू, जग नू जितने च मत पै, मन नू जित ला, तू समझ ली सारे संसार नू जित लिया। क्यों? मन नू जित लेंगे तो पता लगू पे संसार तो है ही नहीं, तो जितना किनू? ठीक है जी। झटित द्यास आयती दृढ़ वासना एति चेत आवर्ते विवेकम च दृढ़ वासी तुम सदा। दृढ़ वासना अध्यास अनादि काल की वासना के वश भ्रांति ज्ञान। देखो की कह रहे, अनादि काल पता नहीं कदों दे साडे जन्म हो रहे आ, हुण यही जन्म तो नहीं साडा, 84 लाख जूनिया बई की पता केड़ी केड़ी चो भटक भटक के भगवान ने कृपा की है, सानी बुद्धि सत बुद्धि बख्श करके साडे को चंगे काम करवा ले भगवान ने, ते सानू ए मनुष्य शरीर मिल गया। ते हुण ए मनुष्य शरीर दे विच जो तुसी करोगे ओही हो सकदा, जे इथों ही 84 शुरू हुंदी जे इथे ही बंद होएगी, होर किसे जूनी च नहीं जे हुंदी शुरू, ना बंद होनी जे। 84 दा जेड़ा चक्कर है गेड़ा है वो इथे आके बंद हुंदा है, इथों ही शुरू हुंदा। बंद कैसे हुंदा? जे तुसी परमात्मा दा सिमरन करोगे, आत्म ज्ञान प्राप्त करोगे, ते चक्कर समाप्त नहीं करोगे, वो तो चल ही रहा, फिर कड़ी गल ये गल जी। दृढ़ वासना अध्यास अनादि काल की वासना के वश भ्रांति ज्ञान झटित आयती, एकदम शीघ्र आ जाता है। देखो की कह रहे हैं, आज सुनने वाली गल प्रधान जी, वो कह रहे हैं अनादि काल की वासना के वश ते भ्रांति ज्ञान, आपां थोड़ा जा परमात्मा का सिमरन करते हैं और फिर भुल के फिर संसार में लग जाने, आया कहन का अर्थ है झटित असर होता। हां क्यों खिंचती है? अभ्यास ज्यादा है, अभ्यास ज्यादा है, जिदा तुम खिंच लिया अभ्यास ज्यादा है तो वह अपने अपना काम करा दूगी फिर, ठीक है ना। देख लो की कह रहे, अनादि काल की वासना के वश भ्रांति ज्ञान झटित, भ्रांति ज्ञान झटित, भ्रांति ज्ञान जेड़ा है वो झटित आयती एकदम शीघ्र आ जाता है, फिर भ्रांति हो जाती है, ठीक है जी। इति चेत ऐसी यदि शंका हो तो विवेकम तू दृढ़ वासी तुम, फिर तू की कर विवेक को भी दृढ़ करने की करने के लिए, विवेक दृढ़ कर अपना, जिदा तेरा वासना दृढ़ है ओदे नालों ज्यादा तू विवेक दृढ़ कर ले, पक्का कर ले, दृढ़ मने पक्का, ਦ੍ਰਿੜ ਨਹੀਂ ਹੈ ਉਹ ਜਿਹੜਾ ਸੰਸਾਰ ਦੀ ਜਿਹੜੀ ਵਾਸ਼ਨਾ ਉਹ ਦ੍ਰਿੜ ਹੈ ਤੇ ਜਦੋਂ ਇੱਧਰ ਪੱਕਾ ਹੋ ਜਾਏਗਾ ਕੰਮ ਤੇ ਫਿਰ ਉੱਧਰ ਨੀ ਜਾਏਗਾ ਹਾਂ ਰਸ ਆਵੇ ਚਾਹ ਨਾ ਆਵੇ ਇਕਦਮ ਥੋੜੀ ਆਉਣ ਲੱਗ ਜਾਏਗਾ ਕਿਸੇ ਨੇ ਅੱਜ ਦੁਕਾਨ ਖੋਲੀ ਤੇ ਅੱਜ ਹੀ ਸੋਚਿਓ ਮੇਰੀ ਦੁਕਾਨ ਤੇ ਭੀੜ ਲੱਗ ਜੇ ਏਦਾਂ ਨੀ ਹੁੰਦੀ ਧੀਰੇ ਧੀਰੇ ਹੌਲੀ ਹੌਲੀ ਏਦਾਂ ਇਹ ਵੀ ਵਿਵੇਕ ਗਿਆਨ ਜਿਹੜਾ ਇਹ ਵੀ ਵਾਸ਼ਨਾ ਵੀ ਧੀਰੇ 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 ਇਕਦਮ ਥੋੜੀ ਕੋਈ ਅੱਜ ਹੀ ਕੋਈ ਰਾਤੋ ਰਾਤ ਅਮੀਰ ਹੋ ਜਾਏਗਾ ਉਹ ਦਿਨ ਥੋੜਾ ਥੋੜਾ ਕਰਦਿਆਂ ਕਰਦਿਆਂ ਗੱਲ ਬਣੇਗੀ ਇਕੱਠਾ ਹੋ ਗਿਆ ਤੇ ਏਦਾਂ ਇਹੀ ਵਿਵੇਕ ਨੂੰ ਧੀਰੇ ਧੀਰੇ ਕਰਕੇ ਇਕੱਠਾ ਕਰੋ ਤੇ ਫਿਰ ਕੀ ਹੋਗਾ ਵਿਵੇਕ ਕੋ ਦ੍ਰਿੜ ਵਿਵੇਕ ਕੋ ਵੀ ਦ੍ਰਿੜ ਕਰਨੇ ਕੇ ਲੀਏ ਸਦਾ ਆਵਰਤੀਏ ਤਾਂ ਸਰਬਦਾ ਅਰਥਾਤ ਪੁਨਃ ਪੁਨਃ ਵਿਵੇਕਾ ਅਭਿਆਸ ਕਰੋ ਆਉਂਦਾ ਵਿਵੇਕ ਨੂੰ ਦ੍ਰਿੜ ਕਰਨ ਵਾਸਤੇ ਬਾਰੰਬਾਰ ਉਹਦਾ ਅਭਿਆਸ ਕਰੋ ਠੀਕ ਆ ਜੀ ਵਿਚਾਰ ਸੇ ਦ੍ਵੈਤ ਕਾ ਮਾਇਆ ਮਹਿਤਵਮ ਯੁਕਤੀ ਸੇ ਸਿੱਧ ਹੈ ਆਉਂਦਾ ਵਿਚਾਰ ਸੇ ਦੇਖੀਏ ਤੇ ਕੀ ਹੈ ਦ੍ਵੈਤ ਜਿਹੜੀ ਹੈ ਉਹਦਾ ਮਾਇਆ ਮਾਇਆ ਮਹਿਤਵਮ ਮਾਨੇ ਮਾਇਆਪਣਾ ਯੁਕਤੀ ਸੇ ਸਿੱਧ ਹੈ ਉਹਦੇ ਸਿੱਧੇ ਲੱਗਦਾ ਹੈ ਅਨੁਭਵ ਸੇ ਨਹੀਂ ਇਹ ਕੌਣ ਕਹਿ ਰਿਹਾ ਸ਼ੰਕਾਵਾਦੀ ਕਹਿ ਰਿਹਾ ਹੈ ਜਿਹੜਾ ਇਹ ਸੰਸਾਰ ਹੈ ਮਾਇਆਮੇ ਸੰਸਾਰ ਹੈ ਠੀਕ ਹੈ ਜੀ ਇਹਦਾ ਜਿਹੜਾ ਮਿੱਥਿਆਪਣਾ ਹੈ ਉਹ ਯੁਕਤੀ ਤੇ ਸਿੱਧ ਹੈ ਪਰ ਅਨੁਭਵ ਨਹੀਂ ਆਤਾ ਮਿੱਥਿਆਪਣਾ ਐਸੀ ਸ਼ੰਕਾ ਕਾ ਪਰਿਹਾਰ ਕਰਦੇ ਹੈ ਅਚਿੰਤ ਰਚਨਾ ਲਕਸ਼ਣਤਵ ਮਿੱਥਿਆਤਵ ਕਾ ਅਨੁਭਵ ਸਵਸਾਕਸ਼ੀ ਹੋਣੇ ਸੇ ਉਕਤ ਅਸ਼ੰਕਾ ਨਹੀਂ ਬਣ ਸਕਦੀ ਆਂਦਾ ਇਹਦਾ ਅਨੁਭਵ ਕਿਉਂ ਨਹੀਂ ਹੋ ਰਿਹਾ ਇਹਦਾ ਅਨੁਭਵ ਵੀ ਹੈ ਕੈਸੇ ਹੈ ਦੇਖੋ ਵਿਵੇਕੇ ਦ੍ਵੈਤ ਮਿੱਥਿਆਤਵਮ ਯੁਕਤੈ ਵੇਤੀ ਨਾ ਬਣਿਆ ਤਾਮ ਅਚਿੰਤ ਰਚਨਾ ਤਵਾਰਾ ਅਨੁਭੂਤਿਰ ਹੀ ਸਵਸਾਕਸ਼ੀ ਕੀ ਵਿਵੇਕੇ ਦ੍ਵੈਤ ਮਿੱਥਿਆਤਵਮ ਵਿਵੇਕੇ ਦ੍ਵੈਤ ਮਿੱਥਿਆਤਵਮ ਵਿਚਾਰ ਕਰਨੇ ਪਰ ਦ੍ਵੈਤ ਕਾ ਮਿੱਥਿਆਪਣਾ ਯੁਕਤਯਾ ਏਵ ਯੁਕਤੀ ਸੇ ਹੀ ਸਿੱਧ ਹੋਤਾ ਹੈ ਅਨੁਭਵ ਸੇ ਨਹੀਂ ਇਹ ਸ਼ੰਕਾਵਾਦੀ ਕਹਿ ਰਿਹਾ ਹੈ ਇਤੀ ਨਾ ਬਣਿਆ ਤਾਮ ਇਸ ਪ੍ਰਕਾਰ ਮਤ ਕਹੋ ਆਂਦਾ ਇੱਦਾਂ ਦੀਆਂ ਗੱਲਾਂ ਨਾ ਤੂੰ ਕਰ ਕਿਉਂਕਿ ਅਚਿੰਤ ਰਚਨਾ ਤਵਸਿਆ ਅਚਿੰਤ ਰਚਨਾ ਰੂਪ ਮਿੱਥਿਆਪਣੇ ਕਾ ਅਨੁਭੂਤੀ ਹੀ ਸਵਸਾਕਸ਼ੀ ਕੀ ਅਨੁਭੂਤੀ ਤੋਂ ਆਪਣੇ ਸਾਕਸ਼ੀ ਸੇ ਹੀ ਸਿੱਧ ਹੈ ਆਂਦਾ ਤੇਰੀ ਜਿਹੜੀ ਆਤਮਾ ਹੈ ਉਹ ਅਨੁਭਵ ਕਰ ਰਹੀ ਹੈ ਇਹ ਸੰਸਾਰ ਨੂੰ ਵੀ ਇਹ ਮਿੱਥਿਆ ਹੈ ਯੁਕਤੀ ਸੇ ਤਾਂ ਹੈ ਹੀ ਹੈ ਕੈਸੇ ਆਤਮਾ ਕਰ ਰਹੀ ਹੈ ਵੀ ਸਾਕਸ਼ੀ ਜਿਹੜਾ ਹੈ ਉਹ ਇਸ ਸੰਸਾਰ ਨੂੰ ਕੈਸੇ ਮਿੱਥਿਆ ਜਾਣ ਰਿਹਾ ਹੈ ਦੱਸੋ ਵੀ ਜਦੋਂ ਤੁਸੀਂ ਸੌਂ ਜਾਂਦੇ ਜੇ ਗਾਢ ਨਿੰਦਰਾ ਚ ਸੁਸ਼ੁਪਤੀ ਦੇ ਵਿੱਚ ਤੇ ਸੰਸਾਰ ਕਿੱਥੇ ਗਿਆ ਹੈ ਕਿ ਨੀ ਸਾਕਸ਼ੀ ਨੂੰ ਅਨੁਭਵ ਜੇ ਸੱਤ ਹੁੰਦਾ ਤੇ ਉਦੋਂ ਵੀ ਤਾਂ ਰਹਿਣਾ ਚਾਹੀਦਾ ਸੀ ਤੇ ਜਿਹੜੀ ਸੱਤ ਵਸਤੂ ਹੈ ਉਹ ਤੇ ਸੁਸ਼ੁਪਤੀ ਦੇ ਵਿੱਚ ਵੀ ਹੈ ਅਨੁਭਵ ਕਰ ਰਹੀ ਹੈ ਤੇ ਯੁਕਤੀ ਸੇ ਥੋੜੀ ਖਾਲੀ ਅਨੁਭਵ ਸੇ ਵੀ ਸਿੱਧ ਹੈ ਠੀਕ ਹੈ ਜੀ ਅਚਿੰਤ ਰਚਨਾਤਵ ਕਾ ਮਿੱਥਿਆਤਵ ਪਦਾਰਥ ਕਾ ਲਕਸ਼ਣ ਕਿਹਾ ਮਿੱਥਿਆ ਪਦਾਰਥ ਕਾ ਲਕਸ਼ਣ ਕੀ ਕਿਹਾ ਅਚਿੰਤ ਰਚਨਾਤਵ ਰੂਪ ਮਿੱਥਿਆਤਵ ਅਚਿੰਤ ਰਚਨਾ ਵਾਲਾ ਜਿਹੜਾ ਹੈ ਉਹ ਮਿੱਥਿਆ ਹੈ ਪਦਾਰਥ ਕਾ ਲਕਸ਼ਣ ਕਿਹਾ ਗਿਆ ਸੋ ਲਕਸ਼ਣ ਚਿਦਾਤਮਾ ਮੇ ਅਤਿਵਿਆਪਤੀ ਹੈ ਅਤਿਵਿਆਪਤ ਹੈ ਨਾ ਅਤਿਵਿਆਪਤ ਮਾਨੇ ਅਤਿਵਿਆਪਤੀ ਹੈ ਐਸੀ ਇਹ ਸ਼ੰਕਾ ਕਰਕੇ ਪ੍ਰਾਗ ਭਾਵ ਯੁਗਤ ਅਚਿੰਤ ਰਚਨਾਤਵ ਮਿੱਥਿਅਤਵ ਕਾ ਲਕਸ਼ਣ ਹੈ ਇਸ ਪ੍ਰਕਾਰ ਕਹਿਣੇ ਕੀ ਇੱਛਾ ਵਾਲਾ ਗ੍ਰੰਥਕਾਰ ਚਿਦਾਤਮਾ ਕਾ ਕੇਵਲ ਅਚਿੰਤ ਰਚਨਾਤਵ ਅੰਗੀਕਾਰ ਕਰਤੇ ਹੈ ਕੀ ਕਹਿ ਰਹੇ ਹੈ ਇਹ ਜਿਹੜਾ ਸੰਸਾਰ ਹੈ ਕੈਸੇ ਹੈ ਅਚਿੰਤ ਰਚਨਾ ਇਹਦੀ ਜਿਹੜੀ ਰਚਨਾ ਹੈ ਇਹਦੀ ਜਿਹੜੀ ਬਣਤਰ ਹੈ ਉਹਦੇ ਬਾਰੇ ਵੀ ਚਿੰਤਨ ਨਹੀਂ ਹੋ ਸਕਦਾ ਕਰੋ ਨਾ ਚਿੰਤਨ ਇਹ ਸੰਸਾਰ ਕੈਸੇ ਬਣਿਆ ਸੀ ਜੇ ਆਪਾਂ ਏਦਾਂ ਕਹੀਏ ਵੀ ਜਿਹੜੇ ਸਾਡੇ ਪਿਛਲੇ ਜਨਮ ਦੇ ਕਰਮ ਹੈ ਉਹ ਆਪਾਂ ਭੁਗਤ ਰਹੇ ਹਾਂ ਠੀਕ ਹੈ ਜੇ ਆਪਾਂ ਏਦਾਂ ਕਹੀਏ ਵੀ ਜਿਹੜੇ ਸਾਡੇ ਪਿਛਲੇ ਜਨਮਾਂ ਦੇ ਕਰਮ ਸੀ ਉਹ ਅਸੀਂ ਇਸ ਸਰੀਰ ਸਾਨੂੰ ਮਿਲ ਗਿਆ ਇਹ ਸਰੀਰ ਇਸੇ ਵਾਸਤੇ ਮਿਲਿਆ ਹੈ ਵੀ ਪਿਛਲੇ ਜਨਮ ਚ ਜਿਹੜੇ ਅਸੀਂ ਪਾਪ ਜਾਂ ਪੁੰਨ ਕੀਤੇ ਹੈ ਉਹਨਾਂ ਨੂੰ ਭੁਗਤਿਆ ਜਾ ਸਕੇ, ਭਗਵਾਨ ਨੇ ਇਸ ਵਾਸਤੇ ਦਿੱਤਾ ਹੈ। ਠੀਕ ਹੈ, ਤੇ ਫਿਰ ਸ਼ੰਕਾਵਾਦੀ ਕਹਿੰਦਾ ਵੀ ਜਦੋਂ ਸਭ ਤੋਂ ਪਹਿਲੀ ਸ੍ਰਿਸ਼ਟੀ ਬਣੀ ਉਦੋਂ ਤਾਂ ਕਿਸੇ ਜੀਵ ਦੇ ਕਰਮ ਨਹੀਂ ਸੀ। ਜਦੋਂ ਭਗਵਾਨ ਨੇ ਕਿਹਾ ਮੈਂ ਇੱਕ ਨੂੰ ਬਹੁਤ ਹੋ ਜਾਊ, ਪਹਿਲੀ ਸ੍ਰਿਸ਼ਟੀ ਬਣੀ, ਇਹਨਾਂ ਨੂੰ ਛੱਡ ਦੋ ਸਾਰੀਆਂ ਨੂੰ, ਆਖ ਜਿਹੜੀ ਸਭ ਤੋਂ ਪਹਿਲੀ ਸ੍ਰਿਸ਼ਟੀ ਬਣੀ ਉਦੋਂ ਕਿਸੇ ਜੀਵ ਦੇ ਕਰਮ ਨਹੀਂ ਸੀ, ਤੇ ਫਿਰ ਉਹਨਾਂ ਦੁਬਾਰਾ ਜਨਮ ਕਿਉਂ ਹੋਇਆ? ਨਹੀਂ ਤੇ ਪਹਿਲੀ ਸ੍ਰਿਸ਼ਟੀ ਕਿਹਦੇ ਆਧਾਰ ਤੇ ਹੋਈ? ਨਾ ਕੋਈ ਜੀਵਾਂ ਦੇ ਸੰਕਲਪ ਤੇ ਸੀ, ਹੁਣ ਵੀ ਤੇ ਸੰਕਲਪ ਹੀ ਆ, ਪਰ ਉਦੋਂ ਫਿਰ ਜੀਵਾਂ ਦੇ ਕਿਹੜੇ ਕਰਮ ਤੇ ਆਧਾਰ ਤੇ ਜੀਵ ਨੂੰ ਰਚਿਆ? ਜੀਵ ਨੂੰ ਉਦੋਂ ਕਿਹੜੇ ਕਰਮ ਸੀ, ਕਿਹੜੇ ਆਧਾਰ ਤੇ ਰਚਨਾ ਕੀਤੀ? ਹੁਣ ਤੇ ਸਾਡੇ ਪੁੰਨ ਪਾਪ ਦੇ ਆਧਾਰ ਤੇ ਰਚਨਾ ਹੋ ਗਈ, ਉਦੋਂ ਕਿਹੜੀ ਪ੍ਰਾਪਤ ਸੀ? ਆਂਦੇ ਇਹਨਾਂ ਚੱਕਰਾਂ ਚ ਨਾ ਪਾਓ, ਮੁਰਗੀ ਪਹਿਲਾਂ ਸੀ ਜਾਂ ਅੰਡਾ ਪਹਿਲਾਂ ਸੀ ਜਾਂ ਬ੍ਰਿਕਸ਼ ਪਹਿਲਾਂ ਸੀ ਜਾਂ ਉਹਦਾ ਬੀਜ ਪਹਿਲਾਂ ਸੀ, ਦੱਸੋ ਕਿਹੜਾ ਸੀ? ਇਹਨੂੰ ਕਹਿੰਦੇ ਅਚਿੰਤ ਰਚਨਾ, ਇਸੇ ਨੂੰ ਅਚਿੰਤ ਰਚਨਾ ਕਹਿੰਦੇ, ਇਹਦੀ ਤੁਸੀਂ ਚਿੰਤਨ ਵੀ ਨੀ ਕਰ ਸਕਦੇ, ਤੇ ਜਦੋਂ ਇਹਦਾ ਚਿੰਤਨ ਨੀ ਕਰ ਸਕਦੇ ਫਿਰ ਚਿੰਤਨ ਕਰਨਾ ਹੀ ਕਿਉਂ? ਫਿਰ ਜਿਹਦਾ ਕਰ ਸਕਦੇ ਉਹਦਾ ਕਿਉਂ ਨਾ ਕਰੀਏ? ਇਹ ਅਨਾਦੀ ਹੈ ਵੀ, ਇਹਦਾ ਅੰਤ ਨੀ ਹੋ ਸਕਦਾ, ਇਹਦਾ ਤੁਸੀਂ ਪਤਾ ਨੀ ਲਾ ਨੀ ਸਕਦੇ ਵੀ ਬੀਜ ਪਹਿਲਾਂ ਸੀ ਕਿ ਬ੍ਰਿਕਸ਼ ਪਹਿਲਾਂ ਸੀ,
ਸਭ ਤੋਂ ਬੜੀ
ਬਸ ਇਹ ਪ੍ਰਿਥੀ, ਇਹ ਸ੍ਰਿਸ਼ਟੀ ਵੱਲ ਮਤ ਦੇਖੋ, ਇਹ ਸ੍ਰਿਸ਼ਟੀ ਦਾ ਜਿਹੜਾ ਆਧਾਰ ਹੈ ਨਾ ਉਹਨੂੰ ਦੇਖੋ, ਜਿਹਨੇ ਸ੍ਰਿਸ਼ਟੀ ਬਣਾਈ ਹੈ ਸ੍ਰਿਸ਼ਟੀ ਨੂੰ ਦੇਖ ਮਤ ਦੇਖੋ। ਠੀਕ ਹੈ ਜੀ, ਕਿਹੜਾ ਜੀ? 53 56 ਕਿ 53 53 53 ਥੋੜੀ ਹੈ, ਅੱਛਾ ਇਹ ਵਾਲਾ ਇੱਧਰ ਆ ਗਿਆ ਆਪਾਂ, ਅੱਛਾ ਚਲੋ 53 ਆ ਗਿਆ। ਦੇਖੋ ਅਬ ਇਹ ਹੋ ਗਿਆ ਨਾ ਉੱਪਰ ਵਾਲਾ ਪੈਰਾ, ਜਿਹਦਾ ਵੀ ਚਿੰਤ ਰਚਨਾ ਜਦੀ ਤਰਹੀ ਤੂੰ ਨਾ ਵਯਮ ਚਿਤਮ ਸੁਚਿੰਤ ਰਚਨਾਯਮ ਬ੍ਰੂਵੋ ਨਿਤਤਵ ਕਾਰਣਾਤ ਚਿਤ ਅਪੀ ਅਚਿੰਤ ਰਚਨਾ। ਦੇਖੋ ਕੀ ਕਹਿ ਰਿਹਾ, ਚੇਤਨ ਆਤਮਾ ਵੀ ਅਚਿੰਤ ਰਚਨਾ ਵਾਲਾ ਹੈ, ਇਸ ਲਈ ਮਿਥਿਆ ਹੈ। ਸ਼ੰਕਾਵਾਦੀ ਕੀ ਕਹਿ ਰਿਹਾ, ਸ਼ੰਕਾਵਾਦੀ ਕਹਿ ਰਿਹਾ ਹੈ ਜਿਹੜਾ ਚਿੱਤ, ਚਿੱਤ ਮਨੇ ਚੇਤਨ ਆਤਮਾ ਹੈ, ਉਹ ਵੀ ਅਚਿੰਤ ਰਚਨਾ ਵਾਲਾ ਹੈ, ਤੇ ਜੇ ਅਚਿੰਤ ਰਚਨਾ ਵਾ ਇਹ ਸੰਸਾਰ ਦੀ ਹੈ ਤੇ ਉਹਦੀ ਵੀ ਅਚਿੰਤ ਰਚਨਾ ਹੈ, ਤੇ ਫਿਰ ਉਹ ਵੀ ਮਿਥਿਆ ਹੋਊਗਾ ਜਿੱਦਾਂ ਸੰਸਾਰ ਮਿਥਿਆ ਹੈ। ਸ਼ੰਕਾਵਾਦੀ ਇਹ ਪ੍ਰਸ਼ਨ ਕਰ ਰਿਹਾ, ਜਦੀ ਤਰ ਹੀ ਜਦੀ ਐਸਾ ਕਹਿਤੇ ਹੋ ਤਬ ਤੋ ਅਸਤੂ ਚੇਤਨ ਰੂਪ ਆਤਮਾ ਅਨਿਤ ਰੂਪ ਹੈ, ਐਸਾ ਹਮ ਅੰਗੀਕਾਰ ਕਰਤੇ ਹਾਂ, ਕਿਉਂਕਿ ਵਯਮ ਚਿਤਮ ਹਮ ਚੇਤਨ ਰੂਪ ਆਤਮਾ ਕੋ ਸੁਚਿੰਤ ਰਚਨਾ ਸੁਖ ਸੇ ਚਿੰਤਨ ਕਰਨੇ ਯੋਗ ਰਚਨਾ ਜਿਸਕੀ ਨੋ ਬ੍ਰਭੂ ਮਾ ਐਸਾ ਨਹੀਂ ਕਹਿਤੇ ਨਿਤਤਵ ਕਾਰਣਾਤ, ਕਿਉਂਕਿ ਆਤਮਾ ਨਿਤ ਹੈ ਅਤਏਵ ਆਤਮਾ ਮਿਥਿਆ ਨਹੀਂ ਹੋ ਸਕਦਾ। ਆਂਦਾ ਅਚਿੰਤ ਰਚਨਾ ਦਾ ਮਤਲਬ ਇਹ ਨਹੀਂ ਹੈ ਵੀ ਜਿਹਦੀ ਰਚਨਾ ਦੀ ਚਿੰਤਨ ਵੀ ਨਾ ਹੋ ਸਕੇ। ਆਂਦੇ ਅਚਿੰਤ ਰਚਨਾ ਦਾ ਕੀ ਹੈ, ਨਿਤਪਣਾ ਹੈ, ਆਤਮਾ ਨਿਤ ਹੈ, ਇਹ ਅਚਿੰਤ ਰਚਨਾ ਦਾ ਅਰਥ ਹੈ। ਅਚਿੰਤ ਰਚਨਾ ਪ੍ਰਿਥਵੀ ਚ ਨਾ ਲਾਓ ਤੁਸੀਂ ਇਸ ਸੰਸਾਰ ਦੇ ਵਿੱਚ। ਠੀਕ ਹੈ ਜੀ, ਚੇਤਨ ਕਾ ਨਿਤਿਤਵ ਕੈਸੇ ਸਿੱਧ ਹੈ, ਐਸੀ ਅਸ਼ੰਕਾ ਕਾ ਉੱਤਰ ਚਿਦਾਤਮਾ ਕੇ ਪ੍ਰਾਗ ਭਾਵ ਕੀ ਅਸਿੱਧੀ ਰੂਪ ਹੇਤੂ ਸੇ ਕਹਿਤੇ ਹੈ। ਦੇਖੋ ਪ੍ਰਾਗ ਭਾਵ ਕਿਹਨੂੰ ਕਹਿੰਦੇ ਆ, ਇਹ ਨਿਆਂ ਵਾਲੇ ਮੰਨਦੇ ਆ ਪ੍ਰਾਗ ਭਾਵ, ਪ੍ਰਧੰਸਾ ਭਾਵ, ਸਮਿਅਕ ਭਾਵ, ਅਨਯੋਨਿਆ ਭਾਵ, ਇਹ ਨਿਆਂ ਵਾਲੇ ਮੰਨਦੇ ਆ। ਪ੍ਰਾਗ ਭਾਵ ਦਾ ਅਰਥ ਉਹ ਹੁੰਦਾ ਹੈ ਜੈਸੇ ਘੜਾ ਅਜੇ ਬਣਿਆ ਨਹੀਂ। ਠੀਕ ਹੈ, ਹਾਂ ਤੇ ਉਹਨੂੰ ਕੀ ਕਵਾਂਗੇ, ਘੱਟ ਦਾ ਪ੍ਰਾਗ ਭਾਵ, ਬਣਨ ਤੋਂ ਪਹਿਲਾਂ ਅਜੇ ਘੜਾ ਬਣਿਆ ਨੀ ਤੇ ਕੀ ਕਵਾਂਗੇ ਹੁਣ, ਅਜੇ ਇਸ ਟਾਈਮ ਘੜੇ ਦਾ ਪਰਾਗ ਭਾਵ ਹੈ, ਠੀਕ ਹੈ, ਬਣਿਆ ਨੀ, ਤੇ ਜਦੋਂ ਬਣ ਜਾਏਗਾ ਪਰਾਗ ਭਾਵ ਨਸ਼ਟ ਹੋ ਜਾਏਗਾ। ਤੇ ਪਰਾਗ ਭਾਵ ਕੈਸਾ ਹੋਊਗਾ ਫਿਰ, ਨਾਸ ਵਾਲਾ ਹੋਊਗਾ ਨਾ। ਆਂਦੇ ਇਹੀ ਹਾਲ ਹੈ, ਸ੍ਰਿਸ਼ਟੀ ਜਦੋਂ ਪਰਲੇ ਕਾਲ ਵਿੱਚ ਨਹੀਂ ਹੁੰਦੀ ਨਾ, ਉਹਦਾ ਪਰਾਗ ਭਾਵ ਹੁੰਦਾ ਉਦੋਂ, ਤੇ ਪਰਾਗ ਭਾਵ ਦਾ ਕੀ ਅਰਥ ਹੈ? ਨਾ ਹੋਣਾ, ਵੀ ਸ੍ਰਿਸ਼ਟੀ ਨਹੀਂ ਹੈ, ਵੀ ਘੜੇ ਦਾ ਪਰਾਗ ਭਾਵ ਹੈ, ਘੜਾ ਨਹੀਂ ਹੈ। ਤੇ ਸ੍ਰਿਸ਼ਟੀ ਪਰਲੇ ਕਾਲ ਦੇ ਵਿੱਚ ਕੀ ਸੀ? ਪਰਾਗ ਭਾਵ, ਵੀ ਸ੍ਰਿਸ਼ਟੀ ਅਭੀ ਨਹੀਂ ਹੈ, ਤੇ ਜਦੋਂ ਸ੍ਰਿਸ਼ਟੀ ਉਤਪੰਨ ਹੋਈ ਪਰਾਗ ਭਾਵ ਨਸ਼ਟ ਹੋ ਗਿਆ।
ਮਤਲਬ ਉਹ ਸੰਪੂਰਨ ਉਦੋਂ ਤਿਆਰ ਨਹੀਂ ਹੋਈ, ਉਹੀ ਉਹਦੇ ਅੰਸ਼ ਤੇ
ਨਹੀਂ, ਸਮਝੇ ਨੀ, ਘੜੇ ਦੇ ਵਿੱਚ ਅੰਸ਼ ਹੈ, ਮਿੱਟੀ ਚ ਬੈਠੇ ਹੈ, ਨਾ ਵੀ ਹੋਏ ਹੁਣ ਤਾਂ ਵੀ ਉਹਨੂੰ ਕਹਿੰਦੇ ਆ, ਹਾਂ ਤਾਂ ਵੀ ਪਰਾਗ ਭਾਵ ਕਵਾਂਗੇ। ਨਾ ਵੀ ਹੁਣ ਉਹ ਕਪਾਲ, ਜਿਹੜੇ ਉਹਨਾਂ ਕਪਾਲ ਕਹਿੰਦੇ ਆ,
ਹਾਂ
ਜੋੜਦੇ ਆ, ਉਹਨੂੰ ਕਹਿੰਦੇ ਕਪਾਲ। ਤੇ ਪਰਾਗ ਭਾਵ ਕਪਾਲਾਂ ਚ ਰਹੇਗਾ, ਤੇ ਉਹ ਜਿਹੜਾ ਜਦੋਂ ਜੁੜ ਜਾਣਗੇ ਘੜਾ ਤਿਆਰ ਹੋ ਜਾਏਗਾ, ਤੇ ਪਰਾਗ ਭਾਵ ਨਸ਼ਟ ਹੋ ਜਾਏਗਾ, ਠੀਕ ਹੈ ਨਾ। ਇਹਦਾ ਆਂਦਾ ਸ੍ਰਿਸ਼ਟੀ ਦਾ ਪਰਾਗ ਭਾਵ ਸੀ, ਹੁਣ ਜਦੋਂ ਪਰਲੇ ਹੋ ਗਈ ਉਦੋਂ ਸ੍ਰਿਸ਼ਟੀ ਦਾ ਕੀ ਹੋ ਗਿਆ? ਪਰਾਗ ਭਾਵ, ਠੀਕ ਹੈ। ਆਤਮਾ ਦਾ ਕਦੀ ਪਰਾਗ ਭਾਵ ਹੁੰਦਾ? ਆਤਮਾ ਦਾ ਕਦੀ ਪਰਾਗ ਭਾਵ ਹੈ? ਦੇਖਿਆ ਤੁਸੀਂ ਸੁਸ਼ੁਪਤੀ ਦੇ ਵਿੱਚ, ਉਹ ਸੁਸ਼ੁਪਤੀ ਦੇ ਵਿੱਚ ਵੀ ਰਹਿੰਦਾ, ਇਹੀ ਤੇ ਪਰਲੇ ਹੈ। ਪਰਲੇ ਚ ਸੁਸ਼ੁਪਤੀ ਚ ਬਸ ਇਤਨਾ ਹੀ ਅੰਤਰ, ਜੇ ਕਿਤਨਾ? ਨਾ ਨਾ, ਪਰਲੇ ਔਰ ਸੁਸ਼ੁਪਤੀ ਚ ਅਗਿਆਨ ਤੇ ਦੋਨਾਂ ਜਗ੍ਹਾ। ਪਰਲੇ ਜਦੋਂ ਹੁੰਦੀ ਆ, ਜਾਂ ਜਦੋਂ ਬੰਦਾ ਗਾੜ ਨਿੰਦਰਾ ਚ ਸੌ ਜਾਂਦਾ, ਜਿਹਨੂੰ ਸੁਸ਼ੁਪਤੀ ਕਹਿੰਦੇ ਆ, ਉਹਦੇ ਵਿੱਚ ਸਿਰਫ ਇਤਨਾ ਅੰਤਰ ਹੈ, ਇਹ ਥੋੜੇ ਸਮੇਂ ਦੀ ਆ, ਉਹ ਲੰਮੇ ਸਮੇਂ ਦੀ ਹੈ। ਇਹ ਜਦੋਂ ਜਗਿਆ ਉਦੋਂ ਸ੍ਰਿਸ਼ਟੀ ਉਤਪੰਨ ਹੋ ਗਈ, ਤੇ ਜਦੋਂ ਸੌ ਗਿਆ ਉਦੋਂ ਸ੍ਰਿਸ਼ਟੀ ਲੈ ਹੋ ਗਈ। ਤੇ ਉਹ ਜਿਹੜੀ ਪਰਲੇ, ਉਹ ਜ਼ਿਆਦਾ ਦਿਨ ਰਹਿੰਦੀ ਆ, ਜ਼ਿਆਦਾ ਟਾਈਮ ਰਹਿੰਦੀ ਹੈ, ਥੋੜੇ ਟਾਈਮ ਦੀ ਹੈ, ਬਸ ਫਰਕ ਇਤਨਾ ਹੀ ਜੇ, ਹੋਰ ਕੁਛ ਫਰਕ ਨਹੀਂ ਜੇ, ਇਤਨਾ ਹੀ ਫਰਕ ਜੇ। ਤੇ ਇਹੀ ਕਹਿ ਰਿਹਾ ਵੀ ਜਿਹੜਾ ਸ੍ਰਿਸ਼ਟੀ ਦਾ ਪਰਾਗ ਭਾਵ ਹੈ, ਆਤਮਾ ਦਾ ਪਰਾਗ ਭਾਵ ਨਹੀਂ ਹੈ। ਪਰਾਗ ਭਾਵ ਨਾਨੂ ਭੂਤੀ ਚੇਤ ਨਿਤਿਆ ਤਤ ਤਤ ਚਿਤੀ ਦ੍ਵੈਤਸਿਆ ਪਰਾਗ ਭਾਵਸਤੂ ਚੇਤਨੇਨ ਅਨੁਭੂਯਤੇ। ਦੇਖੋ ਕੀ ਕਹਿ ਰਿਹਾ, ਚਿਤੇ ਪਰਾਗ ਭਾਵਾ ਨਾ ਅਨੁਭੂਤੀ, ਚਿਦਾਤਮਾ ਕਾ ਪਰਾਗ ਭਾਵ ਅਨੁਭਵ ਕਾ ਵਿਸ਼ਾ ਕਭੀ ਨਹੀਂ ਹੋਤਾ। ਆਂਦਾ ਆਤਮਾ ਦਾ ਕਦੀ ਪਰਾਗ ਭਾਵ ਹੋਇਆ? ਦੱਸੋ, ਹੋਇਆ ਕਦੀ? ਕਿਉਂ ਨਹੀਂ ਹੋਇਆ? ਉਹ ਸੱਤ ਹੈ, ਤ੍ਰਿਕਾਲ ਬਾਧਿਅਮ ਸਤਿਅਮ, ਤਿੰਨਾਂ ਕਾਲਾਂ ਦੇ ਵਿੱਚ ਜਿਹਦਾ ਬਾਧ ਨਾ ਹੋਵੇ ਉਹਨੂੰ ਕਹਿੰਦੇ ਸੱਤ, ਠੀਕ ਹੈ ਨਾ। ਤਿੰਨਾਂ ਕਾਲਾਂ ਦੇ, ਇਹੀ ਤਾਂ ਹੀ ਤੇ ਗੁਰੂ ਮਹਾਰਾਜ ਜੀ ਨੇ ਕਿਹਾ ਨਾ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ। ਤਿੰਨਾਂ ਕਾਲਾਂ ਦੇ ਵਿੱਚ ਜਿਹਦਾ ਬਾਧ ਨਾ ਹੋ ਜਾਵੇ ਉਹਨੂੰ ਕਹਿੰਦੇ ਸੱਚ। ਪੰਜਾਬੀ 'ਚ ਸੱਚ ਦੀ ਕੀ ਪਰਿਭਾਸ਼ਾ ਕੀਤੀ ਉਹਨਾਂ ਨੇ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਨੇ? ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਤਿੰਨਾਂ ਕਾਲਾਂ ਦੇ ਵਿੱਚ ਤ੍ਰਿਕਾਲ। ਤੇ ਸ਼ਾਸਤਰ ਕੀ ਕਹਿ ਰਿਹਾ? ਤ੍ਰਿਕਾਲ ਬਾਧਿਅਮ ਸਤਿਅਤਮ, ਜਿਹਦਾ ਤਿੰਨਾਂ ਕਾਲਾਂ 'ਚ ਬਾਧ ਨਹੀਂ ਹੁੰਦਾ ਜਿਹੜੀ ਵਸਤੂ ਦਾ, ਉਹਨੂੰ ਕਹਿੰਦੇ ਸੱਤ। ਤੇ ਤਿੰਨਾਂ ਕਾਲਾਂ 'ਚ ਬਾਧ ਕਿਹਦਾ ਨਹੀਂ ਹੁੰਦਾ? ਆਤਮਾ ਦਾ। ਤੇ ਸੱਤ ਵਸਤੂ ਕਿਹੜੀ ਫਿਰ? ਗੁਰੂ ਨਾਨਕ ਸਾਹਿਬ ਨੇ ਕਹੀ, ਆਤਮਾ ਸੱਤ ਹੈ, ਬ੍ਰਹਮ ਸੱਤ ਹੈ, ਪਰਮਾਤਮਾ ਸੱਤ। ਆਤਮਾ ਕਹੋ ਚਾਹੇ ਪਰਮਾਤਮਾ ਕਹੋ ਚਾਹੇ ਬ੍ਰਹਮ ਕਹੋ, ਇਹ ਸੱਤ ਦੀ ਪਰਿਭਾਸ਼ਾ ਦੱਸੀ ਉਹਨਾਂ। ਇਹੀ ਕਹਿ ਰਿਹਾ, ਚਿਦਾਤਮਾ ਕਾ ਪਰਾਗ ਭਾਵ ਅਨੁਭਵ ਕਾ ਵਿਸ਼ੇ ਕਭੀ ਨਹੀਂ ਹੋਤਾ। ਕਿਉਂ ਨਹੀਂ ਹੋਤਾ? ਕਿਉਂ ਦਾ ਪਰਾਗ ਭਾਵ ਹੁੰਦਾ ਹੀ ਨਹੀਂ ਕਦੀ, ਠੀਕ ਹੈ ਜੀ। ਤਤਾ ਚਿਤੀ ਨਿਤਿਆ, ਇਸ ਲਈ ਚਿਦਾਤਮਾ ਨਿਤ ਹੈ, ਤੂੰ ਦ੍ਵੈਤਸਿਆ ਔਰ ਦ੍ਵੈਤ ਕਾ ਪਰਮਾਤਾ ਪ੍ਰਮਾਣ ਪ੍ਰਮੇਹ ਰੂਪ ਦ੍ਵੈਤ ਕਾ। ਦ੍ਵੈਤ ਕਿਹਨੂੰ ਕਹਿੰਦੇ ਆ? ਪਰਮਾਤਾ ਪ੍ਰਮਾਣ ਪ੍ਰਮੇਹ। ਪਰਮਾਤਾ ਕਿਹਨੂੰ ਕਹਿੰਦੇ ਆ? ਅੰਤਾ ਕਰਨੀ ਪਰਮਾਤਮਾ ਜੀ, ਪਰਮਾਤਾ ਜੀ, ਹਾਂ ਜਿਹਦੇ ਦੁਆਰਾ ਜਾਣਿਆ ਗਿਆ। ਪਰਾਗ ਭਾਵ ਆ ਚੇਤਨ ਨੇਨ, ਪਰਾਗ ਭਾਵ ਤੋਂ ਚਿਦਾਤਮਾ ਕੇ ਦੁਆਰਾ ਸਾਕਸ਼ਾਤ ਅਨੁਭੂਯਤ, ਅਨੁਭਵ ਕੀਆ ਜਾਤਾ ਹੈ। ਅੰਦਰ ਪਰਾਗ ਭਾਵ ਜਿਹੜਾ ਹੈ ਨਾ, ਉਹ ਤੋਂ ਅਸੀਂ ਆਤਮਾ ਦੇ ਨਾਲ ਹੀ ਦੇਖਦੇ ਹਾਂ। ਆਓ ਜੀ ਸਰਪੰਚ ਸਾਹਿਬ, ਇਹ ਸਰਪੰਚ ਸਾਹਿਬ ਕਨਸੂਏ ਵਾਲੇ ਜਿਹੜੇ ਆ ਨਾ ਉਹਨਾਂ ਦੇ ਬੇਟੇ ਆ। ਆੜਤੀ ਆੜਤੀ ਜੀ ਨਾ ਤੁਸੀਂ ਬੈਠੋ। ਇਸ ਪ੍ਰਕਾਰ ਪਰਾਗ ਭਾਵ ਵਿਸ਼ਿਸ਼ਟ ਅਚਿੰਤ ਰਚਨਾਤਮ ਮਿਥਿਆ ਪਦਾਰਥ ਦਾ ਲਕਸ਼ਣ ਹੈ। ਅੰਦਾ ਇਹ ਜਿਹੜਾ ਅਚਿੰਤ ਰੂਪ ਮਤਲਬ ਜਿਹੜੀ ਵਸਤੂ ਦਾ ਪਰਾਗ ਭਾਵ ਹੈ ਉਹ ਕੈਸੀ ਹੈ, ਉਹ ਮਿਥਿਆ, ਤੇ ਜਿਹਦਾ ਪਰਾਗ ਭਾਵ ਨਹੀਂ ਹੈ ਉਹ ਸੱਤ, ਤੇ ਸੱਤ ਦੀ ਫਿਰ ਕੀ ਪਰਿਭਾਸ਼ਾ ਸੀ? ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਤਿੰਨ ਕਾਲ। ਇੱਧਰ ਕੀ ਆ? ਜਾਗਰਤ, ਸਵਪਨ, ਸੁਸ਼ੁਪਤੀ, ਇਹ ਤਿੰਨ ਕਾਲ, ਜਾਂ ਭੂਤ, ਭਵਿੱਖ, ਵਰਤਮਾਨ, ਇਹ ਤਿੰਨ ਕਾਲ ਲੈ ਲਓ। ਜਿਹੜੇ ਕਾਲ ਤੁਸੀਂ ਤਿੰਨ ਲੈਓਗੇ ਉਹਦੇ 'ਚ ਜਿਹੜੀ ਚੀਜ਼ ਤੁਹਾਨੂੰ ਸੱਤ ਦਿਖਾਈ ਦਿੰਦੀ ਹੈ ਨਾ ਉਹਨੂੰ ਕੀ ਕਵਾਂਗੇ? ਪਰਮਾਤਮਾ ਕਹਿ ਲਓ, ਚਾਹੇ ਬ੍ਰਹਮ ਕਹਿ ਲਓ, ਚਾਹੇ ਆਤਮਾ ਕਹਿ ਲਓ। ਠੀਕ ਹੈ ਜੀ। ਹੈ ਦਵੈਤ ਮੇਂ ਜੇ ਲਕਸ਼ਣ ਵਿਦਿਆਮਾਨ ਹੋਣੇ ਕੇ ਕਾਰਨ ਦਵੈਤ ਮਿੱਥਿਆ ਸਿੱਧ ਹੋਤਾ ਹੈ। ਆਂਦਾ ਇਹ ਦਵੈਤ ਦੇ ਵਿੱਚ ਲਕਸ਼ਣ ਹੈ ਕੀ? ਪਰਾਗ ਭਾਵ ਵਾਲਾ। ਠੀਕ ਹੈ ਜੀ। ਇਸ ਲਈ ਦਵੈਤ ਕੈਸਾ ਹੋ ਗਿਆ? ਮਿੱਥਿਆ। ਪਰਾਗ ਭਾਵ, ਪਰਾਗ ਭਾਵ ਯੁਤਮ ਦਵੈਤਮ, ਯੁਤਮ ਯੁਤ ਮੈਨੇ ਸਾਹਿਤ, ਪਰਾਗ ਭਾਵ ਯੁਤਮ ਦਵੈਤਮ ਰਚੇ ਤੇ ਹੀ ਘਟਾ ਦੀ ਵੱਤ, ਤਥਾਪਿ ਰਚਨਾ ਅਚਿੰਤਿਆ ਮਿਥਿਆ ਤੇਂਦਰ ਜਾਲਵਤ। ਇੰਦਰ ਜਾਲਵਤ, ਇੰਦਰ ਜਾਲ ਕਿਹਨੂੰ ਕਹਿੰਦੇ ਆ? ਉਹ ਜਿਹੜਾ ਮਦਾਰੀ ਤਮਾਸ਼ਾ ਨਹੀਂ ਦਿਖਾਉਂਦੇ, ਉਹਦੇ 'ਚ ਕਈ ਕਈ ਪਦਾਰਥ ਐਸੇ ਹੀ ਜਿਹਨਾਂ ਦਾ ਮਟੀਰੀਅਲ ਵੀ ਨਹੀਂ ਹੁੰਦਾ, ਐਸੇ ਦਿਖਾ ਦਿੰਦੇ ਹੋ। ਤੇ ਉਹ ਕਿੱਥੋਂ ਆ ਗਿਆ? ਫਿਰ ਉਹ ਚਾਦਰ ਦੇ ਥੱਲਿਓਂ ਕੱਢਣਗੇ ਤੇ ਉੱਥੇ ਗਾਇਬ ਹੋ ਜਾਂਦੇ ਆ। ਕਹਿੰਦੇ ਇਹ ਵੀ ਉਹ ਹਾਲ ਜੇ ਇਹ ਜਿਹੜਾ ਸੰਸਾਰ ਆ ਨਾ ਇਹ ਵੀ ਇੰਦਰ ਜਾਲ ਹੀ ਹੈ। ਦੇਖੋ ਕੀ ਕਹਿ ਰਹੇ, ਪਰਾਗ ਭਾਵ ਯੁਤਮ ਦਵੈਤਮ, ਇਹ ਜਿਹੜਾ ਦਵੈਤ ਹੈ ਪਰਾਗ ਪਰਾਗ ਭਾਵ ਵਾਲਾ ਹੋਣੇ ਸੇ ਦਵੈਤ ਰੂਪ ਜਗਤ ਕੀ ਘਟਾ ਦੀ ਵੱਤ ਰਚੇ ਤੇ ਹੀ ਘਟ ਕੀ ਨਿਆਈ ਰਚਨਾ ਹੀ ਹੋਤੀ ਹੈ। ਕਹਿੰਦਾ ਇਹਦੀ ਰਚਨਾ ਹੁੰਦੀ ਆ, ਕਿਉਂ? ਇਹਦਾ ਪਰਾਗ ਭਾਵ ਹੈ। ਜਿੱਦਾਂ ਘੜੇ ਦਾ ਪਰਾਗ ਭਾਵ ਸੀ, ਘੜੇ ਦੀ ਰਚਨਾ ਹੋ ਗਈ ਤੇ ਪਰਾਗ ਭਾਵ ਨਸ਼ਟ ਹੋ ਗਿਆ, ਐਸੇ ਪਰਲੇ ਕਾਲ ਮੇਂ ਸੰਸਾਰ ਨਹੀਂ ਸੀ ਤੇ ਇਹਦੀ ਰਚਨਾ ਹੋ ਗਈ ਤੇ ਪਰਾਗ ਭਾਵ ਨਸ਼ਟ ਹੋ ਗਿਆ। ਆਤਮਾ ਦਾ ਪਰਾਗ ਭਾਵ, ਬ੍ਰਹਮ ਦਾ ਪਰਾਗ ਭਾਵ ਕਿੱਥੇ ਹੁੰਦਾ? ਉਹ ਤੇ ਸਗੋਂ ਪਰਾਗ ਭਾਵ ਦਾ ਸਾਕਸ਼ੀ ਹੈ, ਉਹਨੂੰ ਜਾਣਨ ਵਾਲਾ ਹੈ, ਪਰਾਗ ਭਾਵ ਦਾ ਵੀ ਸਾਕਸ਼ੀ ਹੈ ਉਹ। ਠੀਕ ਹੈ ਜੀ। ਤਥਾਪੀ ਰਚਨਾ ਅਚਿੰਤ, ਫਿਰ ਵੀ ਦਵੈਤ ਕੀ ਸ੍ਰਿਸ਼ਟੀ ਅਚਿੰਤ ਹੈ। ਕਹਿੰਦਾ ਫਿਰ ਵੀ ਐਸਾ ਹੋਣੇ ਦੇ ਬਾਵਜੂਦ ਵੀ ਉਹਦੀ ਰਚਨਾ ਜਿਹੜੀ ਹੈ ਚਿੰਤ ਹੈ, ਚਿੰਤਨ ਸੇ ਪਰੇ ਹੈ। ਕਿਹੜਾ ਜਾਣ ਸਕਦਾ ਇਹ ਪਹਾੜ ਇਤਨਾ ਤਗੜਾ, ਪਹਾੜ ਇਹਦੇ ਵਿੱਚ ਕੀ ਹੈ? ਆ ਸਮੁੰਦਰ, ਚਲੋ ਪਹਾੜ ਦੇ ਵਿੱਚ ਤਾਂ ਨਹੀਂ ਆਪਾਂ ਜਾ ਸਕਦੇ ਕੋਈ ਵੀ, ਆ ਸਮੁੰਦਰ 'ਚ ਤਾਂ ਸਭ ਜਾ ਸਕਦੇ, ਉਹਦਾ ਥਾਂ ਲੈ ਲਿਆ ਅਜੇ ਤੱਕ? ਤੇ ਨਾ ਇੰਦਰ ਜਾਲਵਤ ਮਿੱਥਿਆ, ਇਸ ਲਈ ਇੰਦਰ ਜਾਲ ਕੇ ਸਮਾਨ ਦਵੈਤ ਜਗਤ ਮਿੱਥਿਆ ਹੈ। ਠੀਕ ਹੈ ਜੀ। ਬਸ ਜੀ, ਅੱਜ ਇਤਨਾ ਹੀ ਰਹਿਣ ਦੋ, ਅੱਜ ਥੋੜਾ ਆਪਾਂ ਜਾਣਾ ਕਨਸੂਏ। ਇਹ ਲਓ ਜੀ।